ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੋ ਮੇਰੀ ਸ਼ਰਨ ਗੁਰ ਪ੍ਰਸਾਦ। ਪਰਮਾਤਮਾ ਇੱਕ ਸ਼ਕਤੀ ਹੈ, ਇੱਕ ਤਾਣ ਹੈ, ਇੱਕ ਤਾਕਤ ਹੈ। ਇਸ ਵਾਸਤੇ ਉਸਦਾ ਉਪਾਸ਼ਕ ਵੀ ਨਿਤਾਣਾ ਹੋ ਕੇ ਨਹੀਂ ਰਹਿਣਾ ਚਾਹੁੰਦਾ। ਪਰਮਾਤਮਾ ਦੀ ਇੱਛਾ ਤਾਣ ਦੀ ਇੱਛਾ ਹੈ, ਪਰਮਾਤਮਾ ਦੀ ਪ੍ਰਾਪਤੀ ਤਾਣ ਦੀ ਪ੍ਰਾਪਤੀ ਹੈ। ਜਿੱਥੇ ਤਾਣ ਹੋਵੇ ਮਾਣ ਵੀ ਉੱਥੇ ਹੁੰਦਾ, ਮਾਣ ਤਾਣ ਦੀ ਹੀ ਪਰਿਕਰਮਾ ਕਰਦਾ। ਜਿੱਥੇ ਤਾਣ ਹੋਵੇਗਾ ਮਾਣ ਉੱਥੇ ਇਸ ਤਰ੍ਹਾਂ ਕਦਮਾਂ ਵਿੱਚ ਝੁਕਦਾ ਹੈ ਜਿਸ ਤਰ੍ਹਾਂ ਝਰਨਿਆਂ ਤੋਂ ਨਿਕਲਿਆ ਹੋਇਆ ਜਲ ਸਾਗਰ ਦੀ ਤਰਫ ਦੌੜਦਾ। ਅਨੰਤ ਕਾਲ ਤੋਂ ਮਨੁੱਖ ਦੇ ਅੰਦਰ ਇਹ ਦੁੱਖ ਬੜੇ ਪ੍ਰਬਲ ਰੂਪ ਵਿੱਚ ਰਹੀ ਹੈ ਕਿ ਤਾਣ ਮਿਲੇ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਵੀ ਇੱਕ ਅਗੰਮੀ ਪੰਕਤੀ ਹੈ ਔਰ ਉਸ ਦੇ ਵਿੱਚ ਤਾਣ ਤੇ ਮਾਣ ਨੂੰ ਮੰਗਦੇ ਨੇ। ਮਾਣ ਮੰਗੋ ਤਾਣ ਮੰਗੋ ਦਾਨ ਲਖਮੀ ਸੁਸਦੇ, ਹੇ ਪ੍ਰਭੂ ਤੂੰ ਤਾਣ ਵੀ ਦੇ ਤੂੰ ਮਾਣ ਵੀ ਦੇ। ਨਿਤਾਣਾ ਮਨੁੱਖ ਨਿਮਾਣਾ ਹੁੰਦਾ ਹੈ, ਨਿਤਾਣੀ ਕੌਮ ਨਿਮਾਣੀ ਹੁੰਦੀ ਹੈ, ਨਿਤਾਣਾ ਦੇਸ਼ ਨਿਮਾਣਾ ਹੁੰਦਾ। ਔਰ ਆਮ ਕਹਾਵਤ ਹੈ ਕਮਜ਼ੋਰ ਮਨੁੱਖ ਮਰਨ ਤੋਂ ਪਹਿਲੇ ਹੀ ਮਰ ਜਾਂਦਾ ਹੈ, ਕਮਜ਼ੋਰ ਦੇਸ਼ ਮੁਰਦਾ ਹੁੰਦਾ ਹੈ, ਕਮਜ਼ੋਰ ਕੌਮਾਂ ਵਕਤ ਤੋਂ ਪਹਿਲੇ ਮਿਟ ਜਾਂਦੀਆਂ ਔਰ ਉਹਨਾਂ ਨੂੰ ਮਿਟਾਉਣ ਲੱਗਿਆਂ ਸ਼ਤਰੂ ਨੂੰ ਰੰਜਕ ਮਾਤਰ ਵੀ ਕੋਈ ਕਠਿਨਾਈ ਉਠਾਣੀ ਨਹੀਂ ਪੈਂਦੀ। ਇਸ ਵਾਸਤੇ ਅਚੇਤਨ ਮਨ ਵਿੱਚ ਇਹ ਭਾਵਨਾ ਮਨੁੱਖ ਦੀ ਬਣੀ ਰਹਿੰਦੀ ਹੈ ਕਿ ਤਾਕਤ ਮਿਲੇ, ਸ਼ਕਤੀ ਮਿਲੇ। ਜਦ ਬ੍ਰਹਮ ਗਿਆਨੀਆਂ ਨੇ ਕਹਿ ਦਿੱਤਾ ਪਰਮਾਤਮਾ ਹੀ ਸ਼ਕਤੀ ਹੈ, ਹੋਰ ਕੋਈ ਸ਼ਕਤੀ ਹੀ ਨਹੀਂ, ਉਹ ਇੱਕ ਤਾਕਤ ਹੈ, ਉਹ ਇੱਕ ਤਾਣ ਹੈ, ਤਾਂ ਸਿਆਣੇ ਮਨੁੱਖ ਪਰਮਾਤਮਾ ਦੀ ਤਰਫ ਰਾਗਬ ਹੋਏ। ਕਿੰਨੀ ਕੁ ਸ਼ਕਤੀ ਹੈ ਉਹ ਨਾਪ ਤੋਲ ਤੋਂ ਪਰੇ ਦੀ ਗੱਲ ਹੈ। ਕਿਤਾ ਤਾਣ ਸਵਾਲੇ ਰੂਪ, ਕਿਤਨਾ ਉਸਦਾ ਤਾਣ ਹੈ, ਕਿਤਨੀ ਉਸਦੀ ਸੁੰਦਰਤਾ ਹੈ, ਸਹਿ ਫਰਮਾਨ ਕਰਦੇ ਨੇ ਕਿ ਕੁਵਤ ਕਿਸ ਵਿੱਚ ਹੈ, ਇਹ ਅੰਦਾਜ਼ਾ ਕੌਣ ਲਾ ਸਕਦਾ ਹੈ? ਕਿਉਂਕਿ ਅੰਦਾਜ਼ੇ ਲਾਉਣ ਦੇ ਪੈਮਾਨੇ ਬੰਦੇ ਕੋਲ ਤਿੰਨ ਨੇ, ਗਿਣ ਲੈਣਾ, ਤੋਲ ਲੈਣਾ ਔਰ ਨਾਪ ਲੈਣਾ। ਉਹ ਨਾਪ ਵਿੱਚ ਨਹੀਂ ਆਉਂਦਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਜੀਰਾ, ਤੇਰਾ ਚੋਲਾ ਕਿੰਨਾ ਕੁ ਵੱਡਾ ਹੈ, ਨਾਪ ਵਿੱਚ ਨਹੀਂ ਆਉਂਦਾ। ਪਰ ਤੁਹਾਨੂੰ ਕਿਉਂ ਤੋਲਿਆ ਜਾਏ ਉਹ ਤੋਂ ਵਿੱਚ ਵੀ ਨਹੀਂ ਆਉਂਦਾ, ਉਹਦੀਆਂ ਸਿਫਤਾਂ ਗਿਣਤੀ ਵਿੱਚ ਵੀ ਨਹੀਂ ਆਉਂਦੀਆਂ। ਅੰਤ ਨਾ ਸਿਫਤੇ ਕਹਿਣ ਨਾ ਆਵਤ, ਜੋ ਤੋਲ ਵਿੱਚ ਆ ਜਾਏ, ਜੋ ਗਿਣਤੀ ਵਿੱਚ ਆ ਜਾਏ ਔਰ ਜੋ ਨਾਪ ਵਿੱਚ ਆ ਜਾਏ ਉਹਦੀ ਸੀਮਾ ਬਣ ਜਾਂਦੀ ਹੈ, ਉਹ ਅਨੰਤ ਨਹੀਂ ਹੈ, ਉਹਦੀ ਸੀਮਾ ਬਣ ਗਈ। ਪਰਮਾਤਮਾ ਅਸੀਮ ਹੈ, ਪਕੜ ਤੋਂ ਪਰੇ ਹੈ, ਕਿਉਂਕਿ ਨਾਪ ਤੋਲ ਤੇ ਗਿਣਤੀ ਤੋਂ ਪਰੇ ਹੈ। ਪਰਮ ਸ਼ਕਤੀ ਹੈ, ਮਹਾਨ ਸ਼ਕਤੀ ਹੈ। ਜੈਸੇ ਕਿਸੇ ਮਸ਼ੀਨ ਦੀ ਤਾਕਤ ਅਸੀਂ ਨਾਪਣੀ ਹੋਵੇ ਉਹਦੇ ਉੱਪਰ ਲਿਖਿਆ ਹੁੰਦਾ ਵੀ ਇੰਨੇ ਹਾਊਸ ਪਾਵਰ ਦੀ ਹੈ। ਬ੍ਰਹਿਮੰਡ ਵਿੱਚ ਕਿੰਨੀ ਕੁ ਸ਼ਕਤੀ ਹੈ, ਪਰਮਾਤਮਾ ਵਿੱਚ ਕਿੰਨੀ ਕੁ ਸ਼ਕਤੀ ਹੈ, ਅਸੀਂ ਨਹੀਂ ਨਾਪ ਸਕਦੇ, ਨਹੀਂ ਤੋਲ ਸਕਦੇ, ਗਿਣਤੀ ਮਿਣਤੀ ਦਾ ਉੱਤੇ ਕੋਈ ਅੰਦਾਜ਼ਾ ਨਹੀਂ। ਪਰਮਾਤਮਾ ਦੀ ਪ੍ਰਾਪਤੀ ਤਾਣ ਦੀ ਪ੍ਰਾਪਤੀ, ਸ਼ਕਤੀ ਦੀ ਪ੍ਰਾਪਤੀ, ਤਾਕਤ ਦੀ ਪ੍ਰਾਪਤੀ। ਜਦ ਤਾਣ ਮਿਲਦਾ ਹੈ ਤਾਂ ਮਾਣ ਦਾ ਮਿਲਣਾ ਸੁਭਾਵਿਕ ਹੋ ਜਾਂਦਾ ਹੈ, ਕੁਦਰਤੀ ਹੋ ਜਾਂਦਾ ਹੈ। ਤਾਣ ਸਤ ਪੁਰਸ਼ਾਂ ਨੇ, ਆਲਮ ਪੁਰਸ਼ਾਂ ਨੇ ਕਈ ਤਰ੍ਹਾਂ ਦੇ ਬਣੇ ਨੇ। ਧਨ ਦਾ ਤਾਣ, ਧਨ ਦਾ ਤਾਣ, ਬੋਧਕ ਤਾਣ, मानसिक तान और अंत भेद से मनिया है अध्यात्मिक तान, अध्यात्मिक शक्ति। तनदार तान यह भी एक अपनी थान पे खास दर्जा रखता है। पहलवान का रिष्ट पुष्ट शरीर ताकत भी बकायदा एक नुमाइश है और उसका शरीर कईयों को प्रभावित करता है। क्योंकि पहलवान के शरीर में आम शरीरों के नालों ज्यादा तान है, इस वास्ते संसार में उच्च पद्धर के पहलवानों का भी मान है। साडे देश में सब तो उच्चे वड्डे पहलवान भारत केसरी का लकब दिता जाता है। समुची दुनिया में पहलवान सम्मान की दृष्टि नाल रखे जाते हैं, उन्हां दे भी चेले होंदे ने, उन्हां दे भी जलूस निकलते हैं और उन्होंने भी बड़ी हसरत भरी निगाह नाल वेख्या जाता है। है कि तान है, यह गल वक्री है कि वह तान शरीरक तान है, तन का तान है, इस वास्ते आले दुआले मान परिक्रमा करता है। मान तो मुराद अहम भाव नहीं, अहंकार नहीं, प्रतिष्ठा, पर प्रतिष्ठा उतनी है जितनी कोई शक्ति है, जितनी कोई तान है। तो तन का तान भी अपनी दुनिया में एक खास दर्जा रखता है, लेकिन कि सब तो निचले दर्जे का तान है, क्योंकि इस तन का तान कुदरत ने बहुत सारे पशुओं में बख्शिश कर रखे है। मनुख के शरीर नालों ताकत कई गुना ज्यादा पशुओं के च। अगर मनुख के तन में भी बहुत वड्डा तान पैदा हो जाए, बड़ी शक्ति पैदा हो जाए, वह पंज सत मन का पत्थर चुक सके और वह कुश्ती विच पहाड़ी भर के मनुख को भी हरा सके, गिरा सके, तो इसका प्रभाव समुचे जगत से पैदा है और ऐसे पुरुष का सम्मान बढ़ जाता है। तन के तान तो बाद जो तान अहम है मनुखी जगत विच वह है धन का तान। एक मूर्ख जिहा मनुख हो गए, लाहर से बीमार हो गए, पर उस को धन है तो चूंकि धन एक तान है उसका मान होगा, उसकी प्रतिष्ठा होगी, मान उसके आले दुआले परिक्रमा करेगा। तो धन भी एक शक्ति है, धन भी एक तान है। पहलवान की पूजा शक्ति की पूजा है, धनवान की पूजा शक्ति की पूजा है। फर्क सिर्फ इतना है वो तन की शक्ति है या धन की शक्ति है। एक गाथा है बड़ी सुंदर जो गुरु गोबिंद सिंह जी महाराज के नाम संबंधित है। बहादुर शाह मुगल सम्राट ने साहब गुरु गोबिंद सिंह जी महाराज ने अपने सिंहासन से बिठाया, कदमों में वो आप बैठा। इस भरी हुई महफिल में एक सीयद भी बैठा से जो बहादुर शाह ने एक तरीके का राजगुरु से भाव दीनी तालीम देने वाला सैयद साहिब गुरु गोबिंद सिंह जी महाराज ने सिंहासन से बैठे हुए वेख के अब बहोला हो गया, अब एतबार हो गया, क्योंकि बहादुर शाह ने कभी भी इस सैयद ने अपने सिंहासन से नहीं बिठाया। सैयद खुद हैरान, एक अनमत दे गुरु, एक अनमत दारे गुरु उस सिंहासन से बैठे और वक्त का बादशाह उसके कदमों च बैठे, लिखा खा गया, जलन पैदा हुई। बहादुर शाह ते गुस्सा ना कर सकया, पर वो गुस्सा कढ़न लग पाया गुरु गोबिंद सिंह जी महाराज से। आखिर लगा तुसी जगत गुरु हो, थानू लोकी वली अल्लाह कहंदे ने, तुसी दसवें गुरबाण पहराए जाते हो, पर तुसी दसो थोड़े कोल शक्ति की है, थोड़े कोल अजमत की है, थोड़े कोल करामात की है, تو صاحب بابن سنگھ جی مہاراج فرمان کر رہے تھے سید شکتی ویکنی کرامات ویکنی پنڈ کا کیونکہ پیغمبر اوتاری پرش دی ولی اللہ دی پہچان ہی شکتی تو ہے کرامات تو ہے عصمت تو ہے سیم کہہ لگے ولی اللہ دی پہچان کس ڈھنگ نال ہے سوال یہ نہیں سوال یہ ہے کہ تم کرامات ویکنا چاہنا ہے تو عظمت ویکنا چاہنا ہے تو شکتی ویکنا چاہنا ہے وہ شکتی اگر تم ویکنی ہے تو پھر وسدی ہے بادشاہ کے منہ واقع نے بڑے سندر کے بھائی صاحب بھائی سنتوک سنگھ جی نے رکھے نے ماں بخشی دیر بھی نہیں تیسروں کو میں لگ پسند پھیلا ویک کسی بادشاہ کی زبان چو نکلے آیا ایک اکر ایک دن ہزارے من تیار چاہے جس کو مار دے گئے یہ چاہے جس کو بخش دے گئے زبان چیتو گل نکل گئی ہے سینکڑے ہاتھ جوڑ کے کھڑے ہو جانے من سب کہ سید کی کرامات نہیں تے ہور کی ہے عظمت نہیں تے ہور کی ہے تو دن رات اس کرامات میں ویکنا ہے کہ اجے سمجھا نہیں کہ کرامات کس نے کہنا ہے عظمت کس نے کہنا ہے سید کہنے لگا اگر یہ کرامات ہے یہ عظمت ہے تو یہ بادشاہ کے منہ وستی تھوڑے کول کی ہے تسی کیڑی طاقت رکھتے ہو تھوڑے کوئی شکتی ہے تو گرو گوبند سنگھ جی مہاراج نے جیب لچوں ایک سونے کی مور کٹی اور اس مور نو اس وقت دینا رکھا جا موہن کال ہندوستان کے جو سکہ راج سی خاص کر کے بادشاہ کے وقت انہوں نے سکے کا نام دینا رکھ دیتا سی تو سونے کی مور نو ان ہتھیلی پہ رکھ کے سید ختم کر دے بادشاہ کہتے ہیں ایک دینار جو ہاتھ ہمارے تو عظمت لو دوتی میں چلا رہے ایک دوجی کرامات ہے یہ لکھتا پہ جن سنسار کی ساری ہلچل یہ آلے دوارے گھوم رہی ہے اور یہ دھن ایک مورکھ تیرا کمزور بندے پر ہو گئے اس کی مان پرتشٹھا ہو جاتی صاحب گروند صاحب کی مہاراج کی باڑی کا بھی بات ہے کو نہ وڈا مایا منک نہیں وڈا دراصل اس کے کل جو دھن ہے اس کر کے لوگ اس کو وڈا وڈا کہہ دین اس کی وڈیائی بڑھ جاتی ہے پر واسطک صاحب کہنے سو وڈا جنام لگنا مختصر سے سید سن کے خود بولنا ہوا جب مہاراج نے کہے دھن میں ایک دان ہے ایک شکتی ہے ایک عظمت ہے کرامات ہے تو سن سید بولے ہو تج مان ہے تم نے کرامات ہے کون سید آنکھوں کے کہیں لگا بے تی کرامات تیرے آخر دھن بھی ہو گئے نا سونے بھی ہے تھوڑے کہ کرامات تھوڑے کہ شکتی سونے آسار مہاراج نے میان تو تلوار کری سن ست گر شمشیر نکاسی سب میں جٹا سمان پرکاسی وہ شمشیر ایسی چمکی جیسے آسمان میں بجلی چمک جاتی تت چن بدن پیت ہوئے گئے لوچن سمکھ نہ کرتے ہوئے سارے محفل کے چہرے پیلے پہ گئے سارے دم رہ گئے ایک ہی ہوا گرو گوبند سنگھ جی مہاراج نے تلوار کر لی ہے بادشاہ اپنی تھان پہ حیران سن ست گر شمشیر نے کاسی سب میں چھٹا سمان پرکاسی تت چن بدن پیت ہوئے ہے لوچن سمکھ نہ کرتے ہیں گرو جی مہاراج نے فرمان کیتا تیرے جی دیپت سی مکتے کہے یہ بھی کرامات کرامات ہے ایک دفعہ میرے ہاتھ دے ہوں تو منہ بول کہ کرامات دکھاؤ تو میں تم اس کی کرامات دکھانا کمر لگ پیا صحیح لگ کدھر میرے گردن نہ اڑا دن ہاتھ جوڑ کے کہنے لگا نہیں مہاراج میں تے تھوڑا آپ جی نام وارتالاپ کرنی سی سیر کرنی وارتالاپ نے تھی آخنا ہے کہ میں کوئی شکتی دیکھنی کرامات دیکھنی تو ہوں تو ہوں یہی بول کہ کرامات دکھاؤ اسی دن کرامات دکھائیے وہ تو ہاتھ جوڑ گئے نہیں مہاراج میں اس طرح کا تو کچھ نہیں دیکھنا چاہتا سی تو بادشاہ کی طرف مخاطب ہو کے گرو گوبند سنگھ جی مہاراج نے کیا کہ میں بھارت واسیوں کو یہ کرامات دن واسطے آیا جو شکتیہین ہو گئے سن بزدل ہو گئے سن اور اس دیش کو غلاموں نے غلام بنایا ہے یہ تو سارا جگت جانتا ہے اس دیش کو افغانیہ نے غلام بنایا ایرانیہ نے غلام بنایا اتنے ڈچ آئے اتنے پرتگیز آئے اتنے انگریز آئے منگول آئے ارب آئے جو بھی آیا کامیاب ہوا مالک بن بیٹھا دیش دے مالک غلام بن گئے داس بن گئے حملہ آور مالک بنے اور یہ غلامی ایک دن دی نہیں ایک مہینے دی نہیں ایک سال دی نہیں ایک صدی دی نہیں سینکڑے سال تک یہ دیش غلام رہا کدی منگولوں کا کدی افغانیاں کا کدی ایرانیاں کا کدی عرب کدی ڈچ کدی پرتگیز کدی فرینچ کدی انگریز سارے نے اس دیش کو غلام بنایا کارن بھارت واسی شکتیہین ہو چکے تھے گرو گوبند سنگھ جی مہاراج بادشاہ نے مخاطب کر کے کہہ لگے یہ جو کرامات دیکھنا چاہتا سی صحیح ہے ہاتھ جوڑ کے کھڑا ہے ڈر نہ مارا بس میں یہ کرامات دینی ہے بھارت واسیاں تاکہ یہ اپنے دیش کے مالک بن سکن دیش وچ رہندے ہاں اپنے گھر وچ رہندے ہاں غلاماں دی طرح نہ رہن داساں دی طرح نہ رہن مالک دی طرح رہن سوتی ہوئی بے رستی کرام گرو گوبند سنگھ جی مہاراج نے کہا مختصر اس کرن تو یہ مراد ہے کہ دھن میں ایک تان ہے ایک شکتی ہے کہ دھن وان دی پوجا دھن دی پوجا ہے کیونکہ دھن ایک طاقت ہے تو جتنے تان ہوئے گا اتنے مان آ جائے گا دھن دے تان دھن دے تان تو بعد اگر کوئی تان اہم ہے تو وہ ہے بودھک تان بودھک بل دماغی شکتی اہم منکھوں والوں بدھی زیادہ تیکشن ہو رہی زندگی کے گہرے مسلے سمجھ سکے سنسار کی سمسیاں وہ سمادھان ہو رہے تو ایسے اس دن پرتشٹھا ود جاتی بودھک بل رکھنے والے کچھ پرشان اکبر نے اپنے دربار کا رتن رکھا ان رتنا جناب فیصل کبھی رحیم راجا مان سنگھ ملا دو پیاسا بیر بل اور تان سین کا خاص استھان سن ان منکھوں رتن آخر تو مراد اتنی سی عام منکھوں والوں سادہ سوجوان سن تو سوج سمجھ بھی ایک شکتی ہے ایک تان ہے تان کے آلے دوالے ماڑ ہوتے گا شاید لوگ سلیت کار مورتی کار مصور اور شاستر ودیا کے گیاتے اس طرح کے جڑے پرش ہیں دارشنک فلاسفر سنسار بڑی انہوں پرتشٹھا ملتی ہے کیونکہ انہوں کو ایک تان ہے ਇਹ ਤਾਂ ਦਿਮਾਗੀ ਤਾਂ ਹੈ, ਪਹਿਲਵਾਨ ਦੇ ਕੋਲ ਤਨ ਦਾ ਤਾਂ ਹੈ, ਦਾਰਸ਼ਨਿਕ ਦੇ ਕੋਲ ਦਿਮਾਗ ਦਾ ਤਾਂ ਹੈ। ਆਮ ਸਰੀਰਾਂ ਦੇ ਨਾਲੋਂ ਪਹਿਲਵਾਨ ਦਾ ਸਰੀਰ ਬਹੁਤ ਭਾਰੀ ਪਰਖਮ ਹੈ ਤੇ ਸ਼ਕਤੀਸ਼ਾਲੀ ਹੈ। ਆਮ ਮਨੁੱਖਾਂ ਦੇ ਨਾਲੋਂ ਦਾਰਸ਼ਨਿਕ, ਫਿਲਾਸਫਰ, ਚਿੱਤਰਕਾਰ ਤੇ ਕਵੀ ਕੋਲ ਬੌਧਕ ਬਲ ਜ਼ਿਆਦਾ। ਲੇਕਿਨ ਇਤਨੀ ਗੱਲ ਸਪਸ਼ਟ ਹੈ ਕਿ ਤਨ ਦੀ ਸ਼ਕਤੀ ਨਾਲ ਹਿਰਦਾ ਸ਼ੁੱਧ ਨਹੀਂ ਹੁੰਦਾ। ਪਹਿਲਵਾਨ ਲਾਜ਼ਮੀ ਨਹੀਂ ਕਿ ਸੰਤ ਹੋਵੇ, ਭਗਤ ਹੋਵੇ। ਧਨਵਾਨ ਜ਼ਰੂਰੀ ਨਹੀਂ ਕਿ ਅੰਦਰੋਂ ਪਵਿੱਤਰ ਹੋਵੇ। ਇਸ ਸ਼ਕਤੀ ਦੇ ਨਾਲ, ਅੰਦਰ ਦੀ ਪਵਿੱਤਰਤਾ ਦੇ ਨਾਲ ਕੋਈ ਤਾਲੁਕ ਨਹੀਂ। ਇਸੇ ਤਰੀਕੇ ਨਾਲ ਬੋਧਕ ਬਲ ਰੱਖਣ ਵਾਲਾ ਪੁਰਸ਼ ਦਾਰਸ਼ਨਿਕ, ਫਿਲਾਸਫਰ, ਕਵੀ, ਸੰਗੀਤਕਾਰ, ਚਿੱਤਰਕਾਰ, ਹਿਰਦੇ ਦਾ ਵੀ ਸ਼ੁੱਧ ਹੋਵੇ ਤੇ ਕੋਈ ਜ਼ਰੂਰੀ ਨਹੀਂ, ਇਹ ਲਾਜ਼ਮੀ ਨਹੀਂ। ਕਈ ਦਫ਼ਾ ਸਦਾਚਾਰ ਦਿੱਤੇ ਕਵਿਤਾ ਲਿਖਣ ਵਾਲੇ ਦੁਰਾਚਾਰ ਦੀ ਕਦਮ ਵਿੱਚ ਜਲ ਰਹੇ ਹੁੰਦੇ। ਅਮਰ ਦਿੱਤੇ ਗੀਤ ਲਿਖਣ ਵਾਲੇ ਆਪਣੀ ਜ਼ਿੰਦਗੀ ਨੂੰ ਕਈ ਦਫ਼ਾ ਸਹਿਜ ਬਣਾ ਦਿੰਦੇ। ਪ੍ਰਕਾਸ਼ ਤੇ ਚਰਣੇ ਦਿੱਤੇ ਦੂਆ ਦਾਲ ਤਕਰੀਰ ਕਰਨ ਵਾਲੇ ਕਈ ਦਫ਼ਾ ਉਹਨਾਂ ਦੇ ਮਾਨਸਿਕ ਮੰਡਲ ਵਿੱਚ ਮਸਲ ਦੀ ਰਾਤ ਹੁੰਦੀ ਹੈ, ਤਾਰੀਖੀ ਹੁੰਦੀ ਹੈ। ਬਹੁਤ ਗਹਿਰੀਆਂ ਗੱਲਾਂ ਪਿਛਲੀ ਸਦੀ ਦੇ ਮਸ਼ਹੂਰ ਮਾਰੂਫ ਸ਼ਾਇਰ ਗਾਲਬ ਨੇ ਆਖੀ। ਸ਼ਾਇਰੀ ਦੀ ਦੁਨੀਆਂ ਚ, ਕਵਿਤਾ ਦੀ ਦੁਨੀਆਂ ਚ ਉਸਦਾ ਆਪਣਾ ਇੱਕ ਖਾਸ ਥਾਂ ਹੈ। ਇਕਬਾਲ ਜੈਸਾ ਸ਼ਾਇਰ ਵੀ ਕਹਿੰਦਾ ਹੈ ਕਿ ਮਨੁੱਖ ਦਾ ਦਿਮਾਗ ਕਿੱਥੇ ਤੱਕ ਪ੍ਰਵਾਸ ਕਰ ਸਕਦਾ ਹੈ, ਕਿਤਨੀ ਬੁਲੰਦੀਆਂ ਨੂੰ ਛੂ ਸਕਦਾ ਹੈ, ਇਹ ਪ੍ਰੇਰਨਾ ਮੈਨੂੰ ਗਾਲਬ ਤੋਂ ਮਿਲੀ। ਗਾਲਬ ਬ੍ਰਹਮ ਗਿਆਨੀ ਦੀ ਕਹਾਣੀ ਕਹਿੰਦਾ ਹੈ, ਬਾਜ਼ੀਚਾ ਹੈ, ਇਤਫਾਕ ਹੈ, ਦੁਨੀਆ ਮੇਰੇ ਨਾਲ ਹੈ। ਇਹ ਸਾਰੀ ਦੁਨੀਆ ਇੱਕ ਬੱਚਿਆਂ ਦਾ ਖੇਡ ਹੈ। ਹੁਣ ਭਗਤ ਵੀ ਕਹਿੰਦੇ ਨੇ ਕਿ ਜਗਤ ਬੱਚਿਆਂ ਦਾ ਖੇਡ ਹੈ। ਆਵਨ ਜਾਨ ਇੱਕ ਖੇਡ ਬਣਾਇਆ, ਆਗਿਆ ਕਰਨ ਵਾਲੀ ਗੁਰੂ ਅਰਜਨ ਦੇਵ ਜੀ ਮਹਾਰਾਜ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਕਹਿੰਦੇ ਜਗਤ ਦਾ ਤਮਾਸ਼ਾ ਹੀ ਮੈਂ ਵੇਖਣ ਵਾਸਤੇ ਆਇਆ, ਔਰ ਜਗਤ ਸਵਯਂ ਇੱਕ ਤਮਾਸ਼ਾ ਹੈ। ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਵਾਲਿਆਂ ਨੂੰ ਜਗਤ ਤਮਾਸ਼ਾ। ਗਾਲਬ ਵੀ ਕਹਿੰਦਾ ਸਾਰਾ ਸੰਸਾਰ ਇੱਕ ਖੇਡ ਹੈ, ਪਰ ਖੇਡ ਬੱਚਿਆਂ ਦਾ ਖੇਡ ਹੈ। ਬਾਜ਼ੀ ਚ ਹੈ, ਇਤਫਾਕ ਹੈ, ਦੁਨੀਆ ਮੇਰੇ ਨਾਲ ਹੈ, ਹੋਤਾ ਹੈ ਸਗੋਂ ਰੋਜ਼ ਤਮਾਸ਼ਾ ਮੇਰੇ ਨਾਲ ਹੈ। ਇੱਕ ਬਾਤ ਹੈ ਔਰੰਗੇ ਸੁਲੇਮਾਨ ਮੇਰੇ ਨਜ਼ਦੀਕ, ਇੱਕ ਖੇਡ ਹੈ ਅਜਾਜ ਮਸੀਹਾ ਮੇਰੇ ਨਾਲ ਹੈ। ਤਖ਼ਤੇ ਸੁਲੇਮਾਨ ਇੱਕ ਬੱਚਿਆਂ ਦਾ ਖੇਡ ਹੈ। ਹਜ਼ਰਤ ਈਸਾ ਦੇ ਮੌਜੇ, ਕਿਉਂਕਿ ਮੌਜੇ ਈਸਾ ਨਾਲ ਜੁੜਿਆ ਹੈ, ਬਿਲਕੁਲ ਨੇ ਕਬਰਾਂ ਵਿੱਚੋਂ ਮੁਰਦੇ ਜ਼ਿੰਦਾ ਕੀਤੇ, ਬਿਮਾਰਾਂ ਦੇ ਸਿਰ ਤੇ ਹੱਥ ਰੱਖਿਆ, ਤੰਦਰੁਸਤ ਕਰ ਦਿੱਤਾ। ਅੰਧੇ ਨੂੰ ਬਿਨਾਈ ਮਿਲ ਗਈ, ਪਾਗਲ ਨੂੰ ਦਿਮਾਗ ਮਿਲ ਗਿਆ, ਨਿਰਧਨ ਨੂੰ ਧਨ ਮਿਲ ਗਿਆ। ਗਾਲਬ ਕਹਿੰਦੇ ਬੱਚਿਆਂ ਦੀ ਖੇਡ ਹੈ। ਇੱਕ ਬਾਤ ਹੈ ਅਜਾਜ ਮਸੀਹਾ ਮੇਰੇ ਪਾਰੇ, ਹਜ਼ਰਤ ਈਸਾ ਦੇ ਜਿਹੜੇ ਮੌਜੇ ਨੇ, ਇਹ ਇੱਕ ਬੱਚਿਆਂ ਦਾ ਖੇਡ ਹੈ। ਪ੍ਰਵਾਸ ਗਾਲਬ ਦੀ ਬੜੀ ਅੱਛੀ ਦਿਮਾਗ ਦੀ ਵਿਚਾਰ, ਬੜੀਆਂ ਮਹਾਨ ਕਿਰਦਾਰ, ਮਹਾਨ ਨਹੀਂ ਉੱਚੇ ਵਿਚਾਰ, ਉੱਚੇ ਕਿਰਦਾਰ ਨੂੰ ਜਨਮ ਨਹੀਂ ਦੇ ਸਕੇ। ਸ਼ਰਾਬ ਦਾ ਇਹ ਰਸੀਆ ਸੀ, ਦਿਨ ਰਾਤ ਸ਼ਰਾਬ ਪੀ ਕੇ ਆਪਣਾ ਗਮ ਬਣਾਉਣ ਦੀ ਕੋਸ਼ਿਸ਼ ਕਰਦਾ ਸੀ। ਇਹਨਾਂ ਉੱਚੇ ਵਿਚਾਰਾਂ ਨੇ ਉਸਦੀ ਜ਼ਿੰਦਗੀ ਦੀ ਸਮੱਸਿਆਵਾਂ ਨੂੰ ਕੋਈ ਸਮਾਧਾਨ ਨਹੀਂ ਦਿੱਤਾ ਸੀ। ਔਰ ਮਰਦੇ ਦਮ ਤੱਕ ਵੀ ਸ਼ਰਾਬ ਦੀ ਲੱਤ ਦੇ ਚਲੇ। ਕਹਿਣ ਜਦ ਇਸਦਾ ਦਮ ਨਿਕਲਣ ਲੱਗਾ ਤਾਂ ਆਲੇ ਦੁਆਲੇ ਸ਼ਾਗਿਰਦ ਖੜੇ ਸਨ। ਉਹ ਕਹਿਣ ਲੱਗੇ, ਉਸਤਾਦ ਜੀ, ਇਸ ਵਕਤ ਕਰਨੀ ਹੋਵੇ ਤੇ ਹੁਕਮ ਕਰੋ। ਗਾਲਬ ਕਹਿਣ ਲੱਗਾ, ਸ਼ਰਾਬ ਲਿਓ। ਸ਼ਾਗਿਰਦ ਕਹਿਣ ਲੱਗੇ, ਅੱਲਾਹ ਦਾ ਨਾਂ ਲਿਓ, ਜਾ ਰਹੇ ਹੋ ਸੰਸਾਰ ਤੋਂ। ਗਾਲਬ ਕਹਿੰਦਾ, ਨਹੀਂ, ਹੱਥਾਂ ਵਿੱਚ ਕਮੜੀ ਚੜੀ ਹੋਈ ਸੀ, ਦਮ ਨਿਕਲ ਰਿਹਾ ਸੀ, ਸਿਰਫ ਅੱਖਾਂ ਖੁੱਲੀਆਂ ਸਨ, ਬਲਕਿ ਹੱਥਾਂ ਪੈਰਾਂ ਦੇ ਚੋਂ ਪ੍ਰਾਣ ਨਿਕਲ ਚੁੱਕੇ ਸਨ। ਜਿਸ ਜਿਸ ਅੰਗ ਚੋਂ ਪ੍ਰਾਣ ਨਿਕਲ ਜਾਂਦੇ ਨੇ ਉਹ ਅੰਗ ਸਾਧਨ ਹੋ ਜਾਂਦੇ ਨੇ, ਬੇਹਰਕਤ ਹੋ ਜਾਂਦੇ ਨੇ। ਸ਼ਾਗਿਰਦਾਂ ਨੇ ਦੇਖ ਲਿਆ, ਉਸਤਾਦ ਜਾ ਰਹੇ ਹਨ, ਸਵਾਲ ਚੁੱਕਣ ਲੱਗੇ ਨੇ। ਰੋਗੀ ਬਹੁ ਕੇ ਰੋ ਗਿਆ, ਕਹਿਣ ਲੱਗਾ ਨਹੀਂ ਰਹਿਣ ਦਿਓ, ਗੋ ਹਾਥ ਨੇ ਜੁਮ ਬਸਨੇ ਨੇ ਖੋਮੇ ਤੋਂ ਦਮ ਹੈ, ਰਹਿਣੇ ਦੋ ਅੱਗੇ ਸਾਧਨੋ ਮੇਰਾ ਮੇਰੇ ਅੱਗੇ। ਇਹ ਠੀਕ ਹੈ, ਮੇਰੇ ਹੱਥਾਂ ਚ ਦਮ ਨੇ, ਮੈਂ ਨਹੀਂ ਚੁੱਕ ਸਕਦਾ ਪਹਿਲਾਂ, ਪਰ ਮੇਰੀ ਅੱਖਾਂ ਤੇ ਦਮ ਹੈ, ਮੈਂ ਵੇਖ ਸਕਦਾ, ਮੈਂ ਵੇਖ ਕੇ ਪੀਆਂਗਾ, ਮੈਂ ਵੇਖ ਕੇ ਆਪਣੇ ਆਪ ਨੂੰ ਤਸੱਲੀ ਦੇਵਾਂਗਾ। ਇਤਨੀਆਂ ਬੁਲੰਦ ਵਿਚਾਰਾਂ ਜਗਤ ਨੂੰ ਦੇਣ ਵਾਲਾ ਖੁਦ ਜ਼ਿੰਦਗੀ ਦਲਦਲ ਵਿਚ ਫਸੀ ਹੋਈ ਹੈ, ਦੁੱਖਾਂ ਦੇ, ਪਰੇਸ਼ਾਨੀ ਤੇ ਬੇਚੈਨੀ ਦੇ। ਇਸ ਵਾਸਤੇ ਤਨ ਦਾ ਤਾਣ, ਧਨ ਦਾ ਤਾਣ, ਬੌਧਿਕ ਤਾਣ ਮਨ ਨੂੰ ਤੇ ਜਨਮ ਦਿੰਦਾ ਹੈ, ਮਨ ਤੇ ਬੜਾ ਮਿਲ ਜਾਂਦਾ ਹੈ, ਪ੍ਰਤਿਸ਼ਠਾ ਤੇ ਬਹੁਤ ਮਿਲ ਜਾਂਦੀ ਹੈ, ਪਰ ਜੀਵਨ ਦੀ ਮੂਲ ਸਮੱਸਿਆਵਾਂ ਨੂੰ ਕੋਈ ਸਮਾਧਾਨ ਨਹੀਂ ਮਿਲਦਾ, ਉਹ ਬੜੀਆਂ ਰਹਿੰਦੀਆਂ। ਦਿਮਾਗੀ ਤਾਣ ਤੋਂ ਬਾਅਦ, ਬੌਧਿਕ ਬੰਨ ਤੋਂ ਬਾਅਦ ਸੰਸਾਰ ਵਿੱਚ ਜਿਸ ਤਾਣ ਦੀ ਚਰਚਾ ਹੈ ਉਹ ਹੈ ਰਾਜਸੀ ਤਾਣ। ਕਿਸੇ ਨੂੰ ਕੁਰਸੀ ਮਿਲ ਗਈ ਹੈ, ਅਹੁਦਾ ਮਿਲ ਗਿਆ, ਇਹ ਵੀ ਇੱਕ ਤਾਣ ਹੈ, ਇਹ ਵੀ ਸ਼ਕਤੀ ਹੈ, ਆਲੇ ਦੁਆਲੇ ਮਾਣ ਪ੍ਰਕਰਮਾ ਕਰੇਗਾ, ਉਹਦੀ ਵੀ ਪ੍ਰਤਿਸ਼ਠਾ ਹੋਵੇਗੀ, ਬੜੀ ਪੂਜਾ ਹੋਵੇਗੀ। ਰਾਜਸੀ ਤਾਣ ਤੋਂ ਬਾਅਦ ਜਿਸ ਤਾਣ ਦੀ ਧਾਰਮਿਕ ਦੁਨੀਆਂ ਦੀ ਚਰਚਾ ਹੈ ਉਹ ਹੈ ਮਾਨਸਿਕ ਤਾਣ। ਕਿਸੇ ਮੰਤਰ ਦਾ ਵਿੱਚ ਬਾਰ ਬਾਰ ਧਿਆਨ ਜੋੜ ਕੇ, ਯਤਨ ਕਰਕੇ, ਜਾਪ ਕਰਕੇ ਕੁਝ ਸ਼ਕਤੀ ਵੀ ਮਿਲਦੀ ਹੈ, ਉਸ ਨੂੰ ਮਾਨਸਿਕ ਤਾਣ ਕਹਿੰਦੇ ਨੇ। ਸਿੱਧੀ ਹੋਈ ਸਿੱਧੀ, ਗੁਪਤ ਹੋ ਜਾਣਾ, ਪ੍ਰਗਟ ਹੋ ਜਾਣਾ, ਉੱਡ ਜਾਣਾ, ਥੱਲੇ ਆ ਜਾਣਾ, ਇਸ ਤਰ੍ਹਾਂ ਦੀ ਸ਼ਕਤੀਆਂ ਅਕਸਰ ਜੋਗੀ ਲੋਕ, ਸਾਧਕ ਲੋਕ ਪ੍ਰਗਟ ਕਰਦੇ ਸਨ। ਤੋ ਸਾਹਿਬਾਂ ਦੀ ਬਾਣੀ ਦਾ ਇਹ ਫਰਮਾਨ ਹੈ, ਇਸ ਤਰ੍ਹਾਂ ਦੀ ਸਿੱਧੀਆਂ ਨਾਲ ਵੀ ਹਿਰਦਾ ਸ਼ੁੱਧ ਨਹੀਂ ਆਉਂਦਾ। ਗਛਾਇਣ ਨੈਣ ਬਾਰਣ ਨਾਨਕ ਬਿਨਾਂ ਸਾਧੂ ਨਾ ਸਿੱਧਿਆ ਤੇ। ਮਨੁੱਖ ਖੰਡਾਂ ਬ੍ਰਹਿਮੰਡਾਂ ਦਾ ਵੀ ਭਰਮਣ ਕਰਕੇ ਆ ਜਾਏ, ਔਰ ਪ੍ਰਮਾਣੋ ਜਿਤਨਾ ਬਾਰੀਕ ਹੋ ਕੇ, ਪ੍ਰਮਾਣੋ ਪਰਯੰਤ ਅਕਾਸ਼ੇ ਦੀਪ ਨੂੰ ਸੇ ਖੰਡਣੇ, ਪਰ ਬਿਨਾਂ ਅਧਿਆਤਮਕ ਬਲ ਤੋਂ ਜ਼ਿੰਦਗੀ ਦੀ ਮੂਲ ਸਮੱਸਿਆਵਾਂ ਨੂੰ ਸਮਾਧਾਨ ਨਹੀਂ ਮਿਲੇਗਾ। ਤੋ ਅਧਿਆਤਮਕ ਬਲ ਕਿਸ ਤਰ੍ਹਾਂ ਮਿਲੇਗਾ? ਆਤਮਾ ਜਾਂ ਪਰਮਾਤਮਾ ਨਾਲ ਜੁੜਦੀ ਹੈ, ਅਧਿਆਤਮਕ ਬਲ ਮਿਲਦਾ ਹੈ। ਅਧਿਆਤਮਕ ਬਲ ਦੇ ਮਿਲਦਿਆਂ ਜਗਤ ਦੀਆਂ ਸਾਰੀਆਂ ਤਾਕਤਾਂ ਕਦਮਾਂ ਦੇ ਸਜਦਾ ਕਰਦੀਆਂ, ਕਦਮਾਂ ਦੇ ਝੁਕਦੀਆਂ ਹਨ। ਅਧਿਆਤਮਕ ਬਲ ਮਿਲਦਾ ਹੈ ਪਰਮਾਤਮਾ ਨਾਲ ਜੁੜਨ ਕਰਕੇ, ਤੇ ਪਰਮਾਤਮਾ ਨਾਲ ਜੁੜਨ ਦਾ ਢੰਗ ਹੈ ਸਿਮਰਨ, ਜਾਪ। ਗੁਰੂ ਨਾਨਕ ਦੇ ਕੋਲੋਂ ਸਿਰਫ ਇਹ ਸ਼ਕਤੀ ਸੀ ਕਿ ਧਨਵਾਨ ਵੀ ਝੁਕੇ, ਗੁਰਬਾਨ ਵੀ ਝੁਕੇ, ਹੁਕਮਰਾਨ ਵੀ ਝੁਕੇ, ਬੜੇ ਬੜੇ ਪੈਗਾਮ ਵੀ ਗੁਰੂ ਨਾਨਕ ਦੇ ਕਦਮਾਂ ਤੇ ਸਜਦਾ ਕਰਦੇ ਰਹੇ। ਇਹੀ ਅਸੀਮ ਤਾਣ ਹੈ, ਇਹੀ ਅਸੀਮ ਸ਼ਕਤੀ ਹੈ। ਤਾਣ ਮਾਣ ਦੀਵਾਨ ਸਾਚਾ ਨਾਨਕ ਕੇ ਪ੍ਰਭੇ, ਹੇ ਪ੍ਰਭੂ ਤੇਰਾ ਨਾਮ ਹੀ ਮੇਰਾ ਤਾਣ ਹੈ, ਤੇਰਾ ਨਾਮ ਹੀ ਮੇਰਾ ਮਾਣ ਹੈ। ਪ੍ਰਮਾਤਮਾ ਨਿਰਮਲ ਹੈ, ਉਹਦਾ ਤਾਣ ਵੀ ਨਿਰਮਲ ਹੈ। ਪ੍ਰਮਾਤਮਾ ਨਿਰਮਲ ਹੈ, ਉਹਦਾ ਮਾਣ ਵੀ ਨਿਰਮਲ ਹੈ। ਪ੍ਰਮਾਤਮਾ ਦੇ ਨਾਮ ਤੋਂ ਜੋ ਤਾਣ ਮਿਲਦਾ ਹੈ, ਜੋ ਮਾਣ ਮਿਲਦਾ ਹੈ, ਉਹਦੇ ਨਾਲ ਮਿਲਦਾ ਹੋਰ ਸ਼ੁੱਧ ਹੁੰਦਾ ਹੈ, ਕਿਉਂਕਿ ਪ੍ਰਮਾਤਮਾ ਸਵਯੰ ਨਿਰਮਲ ਹੈ। ਧਨ ਦੇ ਦਾਨ ਨਾਲ, ਤਨ ਦੇ ਦਾਨ ਨਾਲ, ਬੋਧਕ ਦਾਨ ਨਾਲ, ਰਾਸ਼ੀ ਦਾਨ ਨਾਲ ਤੇ ਕਈ ਦਫ਼ਾ ਹਿਰਦਾ ਅਸ਼ੁੱਧ ਹੋ ਜਾਂਦਾ ਹੈ, ਹੋਰ ਮਹਿਲਾ ਹੋ ਜਾਂਦਾ ਹੈ, ਕਿਉਂਕਿ ਸਾਰਾ ਜਗਤ ਮਹਿਲਾ ਹੈ ਤੇ ਜਗਤ ਦਾ ਦਾਨ ਹਿਰਦੇ ਨੂੰ ਮਹਿਲਾ ਹੀ ਕਰ ਛੱਡਦਾ ਹੈ, ਜਗਤ ਦੇ ਕਰਤੇ ਦਾ ਦਾਨ ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ। ਇਸ ਵਾਸਤੇ ਗੁਰਬਾਣੀ ਦੀ ਪ੍ਰੇਰਣਾ ਹੈ, ਪਹਿਲਾ ਮਨੁੱਖ ਜੇ ਤੂੰ ਤਾਣ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਨਾਮ ਦਾ ਹੀ ਤਾਣ ਪ੍ਰਾਪਤ ਕਰ। ਤਾਣ ਮਾਣ ਦੀਵਾਨ ਸਾਚਾ ਨਾਨਕ ਕੇ ਪ੍ਰਭੇ। ਜਦ ਜੋਗੀਆਂ ਨੇ ਪੁੱਛਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ, ਕੌਣ ਸ਼ਕਤ ਤੁਸੀਂ ਕਿੱਥੇ ਲਿਆਏ, ਕਿਹੜੀ ਸ਼ਕਤੀ ਦੇ ਆਸਰੇ ਤੇ ਤੁਸੀਂ ਸੁਨੇਹ ਪ੍ਰਾਪਤ ਆਏ, ਤਾਂ ਸਾਹਿਬਾਂ ਨੇ ਕਹਿ ਦਿੱਤਾ ਸੀ ਬਿਨਾਂ ਨਾਮ ਤੋਂ, ਬਿਨਾਂ ਸਤਸੰਗ ਤੋਂ, ਬਿਨਾਂ ਬਾਣੀ ਤੋਂ ਮੇਰੇ ਕੋਲ ਹੋਰ ਕੋਈ ਸ਼ਕਤੀ ਨਹੀਂ, ਹੋਰ ਕੋਈ ਤਾਣ ਨਹੀਂ।